सतगुर ढाक लिया मोहे पापी पड़दा, सो कहो टल गुर सेविया कहन सहज सुभा। दर्शन परसया गुरु का जन्म मरण दुख जा, होवा सिफ दुख समी नूर अरसों कुरसों चटिया। उदिठे सचे पात सा मल जन्म जन्म दी कटी, सज्जन सच्चा पात सा साहंदा सा जिस पास बैठिया सोहिया सबना दा देसा।
सतनाम श्री वाहिगुरु साहिब जी सालाही सालाहे एती सुरत ना पाईया, नदिया अतवाह पव है समुद ना जानी है। सालाही सालाहे एती सुरत ना पाईया, नदिया अतवाह पव है समुद ना जानी है। समुद साह सुल्तान गिरहा सेती माल धन, कीड़ी तुलना होवनी जे तिस मन हो ना विसर है। समुंद साह सुल्तान गिरहा सेती माल धन, कीड़ी तुलना होवनी जे तिस मन हो ना विसरह।
वाहिगुरु जी का खालसा वाहिगुरु जी की फतेह। गरीब नवाज पद पावन भगत वशल कृपा निदान जोत स्वरूप अंतर जामी कलजुगी जिया दे उधार करता अकाल पुरख वाहिगुरु जी दे सरगुण स्वरूप सतगुरु श्री गुरु नानक देव महाराज सच्चे पातशाह जी दसा पातशाहियां दे आत्मिक ज्ञान स्वरूप चवर छत्र तख्त दे मालक ਧੁਰਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਦੁਆਰਾ ਸੰਧਿਆ ਸਮੇਂ ਸੁਣੈ ਰਹਿ ਰਾਸ ਕਥਾ ਕੀਰਤਨ ਸੁਣੈ ਹਰ ਜਾਸ। ਰਹਿਤਨਾਮੇ ਦੇ ਇਹਨਾਂ ਬਚਨਾਂ ਮੁਤਾਬਕ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਅੰਮ੍ਰਿਤਮਈ ਭੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਕੁਝ ਸਮਾਂ ਪਹਿਲਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਬਾਣੀ ਵਿੱਚ ਜਿਸ ਨੂੰ ਗੁਰੂ ਨਾਨਕ ਸਾਹਿਬ ਦੀ ਸ਼ਾਹਕਾਰ ਰਚਨਾ ਦਾ ਨਾਮ ਦਿੱਤਾ ਜਾਂਦਾ ਹੈ, ਸ੍ਰੀ ਜਪਜੀ ਸਾਹਿਬ ਜਿਸ ਦਾ ਨਾਮ ਪੁਰਾਤਨ ਸਮੇਂ 'ਚ ਜਪ ਨਿਸ਼ਾਨ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿੱਚ ਵੀ ਜਪ ਨਿਸ਼ਾਨ ਕਰਕੇ ਜਿਸ ਦਾ ਨਾਮ ਲਿਖਿਆ ਹੋਇਆ। ਨਿਸ਼ਾਨ ਦੇ ਅਰਥ ਕਈ ਨੇ, ਨਿਸ਼ਾਨ ਦਾ ਅਰਥ ਹੈ ਧੌਂਸਾ ਨਗਾਰਾ, ਨਿਸ਼ਾਨ ਦਾ ਅਰਥ ਹੈ ਨਿਸ਼ਾਨੀ, ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਦਰਗਾਹ ਵਿੱਚ ਸੁਰਖਰੂ ਹੋਣ ਵਾਸਤੇ ਇਹ ਇੱਕ ਰਾਹਦਾਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਹੈ। ਜਿਸ ਤਰ੍ਹਾਂ ਮਹਿਸੂਲ ਵਾਲਿਆਂ ਨੂੰ ਰਾਹਦਾਰੀ ਵਿਖਾ ਕੇ ਮਨੁੱਖ ਅੱਗੇ ਲੰਘ ਜਾਂਦਾ, ਇਸੇ ਤਰ੍ਹਾਂ ਧਰਮ ਰਾਜ ਦੇ ਹਿਸਾਬ ਕਿਤਾਬ ਤੋਂ ਬਚਣ ਵਾਸਤੇ ਜਿਸ ਮਨੁੱਖ ਦੇ ਪਾਸ ਇਹ ਜਪਜੀ ਸਾਹਿਬ ਹੋਵੇਗਾ ਉਹਨੂੰ ਧਰਮ ਰਾਜ ਗ੍ਰਸ ਨਹੀਂ ਸਕੇਗਾ, अधीन नहीं कर सकेगा, उसके कर्मा का हिसाब किताब पाट जाएगा। इस करके जपजी साहब मानो कि श्री गुरु ग्रंथ साहब महाराज की सारी सारी बाणी की व्याख्या करता है। हजूर गुरु नानक साहब महाराज ने सारा सिद्धांत निचोड़ इस बाणी विच भर दिता है। आप जी ने 22 नंबर पौड़ी की कथा पहला सुनी है, जिस दे विच परमात्मा अकाल पुरख की रची हुई जिहड़ी सृष्टि है, कुदरत है, उसकी विशालता का वर्णन किया है कि वाहिगुरु परमात्मा ने जो कायनात रची है, 21 पुरियां दा एक ब्रह्मंड हुंदा है, 7 पताल, 7 आकाश अते मात लोग दी धरती दे 7 दीप होण, इन्नी रचना नूं एक ब्रह्मंड कहा जांदा है। परमात्मा ने इहो जिहे करोड़ां ब्रह्मंड रचे हुए ने। साइंसदान अज तरक्की करके मेहनत द्वारा वाहिगुरु वल्लों बख्शे हुए दिमाग की वरतों करके बड़े जतन दे नाल मंगल ते चंद ग्रह आदिकां ते पहुंचे ने, ते ओह इह गल मन गए हन कि भी इक धरतियां हन, क्योंकि उन्हां अखां नाल वेख लिया। पर सतगुरु नानक देव महाराज सच्चे पातशाह ने अज तों 538-39 साल पहला ये वचन प्रगट कर दिते कि पाताला पाताल लख आगासा आगास। वाहिगुरु परमात्मा ने लखां पताल लखां आकाश रचे हन, ओड़क भाली खबर ना पाई। लोगों ने अंत पाउण दा यतन किया, इस कुदरत का ही अंत नहीं पाया गया। अजे तक नहीं कुदरत का अंत पा सके, ना गां पा सकणगे, जिनी मर्जी साइंस तरक्की कर जाए। वाहिगुरु विच एडी महान समर्था है कि खिनमै थाप उथापदा तिस बिन नहीं कोई। खिन विच होरा पतालां नूं रच देवेगा, फिर उन्हां दा अंत पाउण तुर पैणगे, ते पा भी लैण इस कुदरत दा अंत। वाहिगुरू की इस रचना का होर तो होर फैला हुंदा जाएगा, आखिर अंत नहीं पा सकणगे। इस करके जे उस परमात्मा की कुदरत का ही अंत नहीं किसी ने पाया, तो अगली पौड़ी च हुण दस रहे हैं कि उस परमात्मा स्वरूप का कौन अंत पा लेगा जे उसकी कुदरत का अंत नहीं पाया जाता। कुछ जड़े नास्तिक लोग है वो कहिंदे ने इह सृष्टि तत्तां तों तत्त पैदा होए ने, जिवें घा तों घा पैदा होया, इसे तरह मनुख तों मनुख का रचिया गया। इस गल नूं नहीं मनदे कि इस कुदरत दा रचेता कादर है, कोई वाहिगुरु है, परमात्मा है, वह मनदे नहीं हम। महात्मा एक बारी उहदा नां संत कल्याण सिंह, अजकल पहलां कल्याण दास सी, आनंदपुर साहब रहिंदे ने, वह चंडीगढ़ कथा कर रहे सी ते उन्होंने स्टेज ते अपनी खूंडी खड़ी कीती। कहन लगे भी साध संगत जी आ खूंडी नूं किसे ने बनाया कि जां पे बनी। कहन लगे जी इहनूं बनाउण वाला कोई हैगा? कहिंदे तुसीं दसो कि इसनूं किस कारीगर ने बनाया, तुसां देखिया? कहन लगे जी नहीं, सानूं पता नहीं कि किहने बनाया, पर इह बनाई जरूर है। कहिंदे क्यों, की कारण, क्यों विश्वास कर रहे हो कि इह खूंडी अपने आप नहीं बनी, किसे ने बनाया? कहिंदे जी इहदी जिहड़ी घाड़त घड़ी गई, इनू खराद के छिल के मोड़ दे के ते बड़ी चमकीली जी बनाया, उत्ते रंग रोगन फेरिया होया, इस करके इहदा कोई करता है जिसने बनाई। कहण लगे नास्तिक लोगों का की इलाज करिए? तो एक छोटी जी खूंडी बनाने वाले के करते ते यकीन है कि अपने आप नहीं बनी, पर जो एडी वड्डी कुदरत वाहिगुरु ने बनाई है, वह कहिंदे ने इस कुदरत दा इस रचना का रचेता ही कोई नहीं, आपे बनी है। आपे किवें बन गई? एक मनुख का चेहरा दूजे मनुख नाल नहीं मिलता। और इसे प्रकार होर जिहड़ा नन्हापणा है संसार विच, अनेकता है, बिरछां दे इन्ने बीज रच दिते वाहिगुरु ने, उन्हां दीआं नसलां वखरियां वखरियां, परिंदे पंछी हन, चार पाए जानवर, चार खाणियां दे जीव, अनेकता ने रचती धरती विच अनेकता। किते टिब्बे बनाउण ते पहाड़ रच दिते, किते समुंदर नाले रच दिते, किते मैदानी इलाका रच दिता, फिर इहदे पिछे कोई शक्ति काम कर रही है ना, तां ही इह बणिया सब। उह शक्ति है वाहिगुरू, ते उस शक्ति परमात्मा दे नाम विच इन्नी ताकत है कि उसने अपना नाम उचारिया। पहलां तां इच्छा कीती कि एक तों अनेक रूप धारीए, इस इच्छा दे तहत उसने केवल ओंकार उच्चारण किया जिस लफज नूं मुसलमाना ने कुन दा नाम दिता है। तो परमात्मा ने कुन शब्द उच्चारण किया जिस तों सृष्टि होंद विच आई। साढ़े सतगुरां ने कहा कीता पसाओ एको कुआओ तिस्ते होए लख दरियाओ। और इस प्रकार गुरु गोबिंद सिंह साहब महाराज कहते हैं कि वह कवाओ वो वाक की है। प्रथमे ओंकार तिन कहा सो तुन पूर जगत मोरा। सुखमनी साहब के अंदर श्री गुरु अर्जन देव महाराज बचन फरमाते हैं नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, नाम के तारे आगास पाताल, नाम के तारे सगल आकार, नाम के तारे पुरिया सब भवन, नाम के संग उधरे सुन श्रवन। फिर हजूर कहते ने सब तो वड्डा वो नाम ही है जिस द्वारा सब कुछ रचिया गया, ते वो नाम ही परमात्मा का मिलाने वाला है। कर कृपा जिस अपना नाम लाए, नानक चौथे पद में सो जन गत पाए। पर मनुख कुदरत रची हुई दे विच फस गया ते करते नू भुल गया जिस बाबत गुरु नानक साहब ने मूल मंत्र दे विच आरंभ विच वचन किया कि वो करता पुरख है, बाकी करते हन केवल। किसी भी चीज नू बनाउण वाला जिहड़ा वो करता है, उहदे विच करते दी समर्था है, पर वो करता पुरख नहीं खवा सकिया। पुरख उसनू कहिंदे ने जो करके रच के बना के किसी चीज नू विच आप समा जाए। इस करके उहदा नाम रखिया गुरु नानक साहब ने करता पुरख। जो खे आकाश की न्याई सभना थावां ते पुरियां आदिकां च व्यापक है वह है करता पुरख। सो उस करते पुरख की उपमा हुण अगली पौड़ी सच्चे पातशाह कर रहे हैं कि वह करता पुरख अकाल पुरख वाहिगुरु परमात्मा जिसके अनेक नाम हैं, जिसने सृष्टि रची ओंकार उत्पत्ति किया दिन सब राती। और सभना धर्मां दे पैगंबरां ने यह गल मनी है कि इस कुदरत नूं रचण वाला एक करता है कि उसने अपने नाम द्वारा शब्द तो यह सृष्टि साजी। सो उसकी सिफत सलाघा करनी चाहिए है। सलाउण वाले एक ऐसी अवस्था नूं प्राप्त हुंदे ने उन्हां दी किन्नी महानता है। यह बचन आ रहे हैं सरवण करो।
सालाही सालाहे
जिहड़े परमात्मा सलाही नूं, सलाही दा अर्थ है सलाउण योग, उन्हूं सलाउंदे हन। दुनिया दा दस्तूर है किसे दी निंदिया करनी, किसे दी उस्तत करनी। पर सतगुरां ने सानूं सिक्ख्या दित्ती है मन मेरे करते नूं सलाहे। सभे छड सियाणपा गुर की चरणी पाहे। हजूर दी सिक्ख्या है उस्तत निंदा दो विवर्जित तजो मान अभिमाना। ना किसे दी संसार दी उस्तत ते ना किसे दी निंदा। जे निंदा एक औगुण है ते फोकी जड़ी सिफत है किसे दी, सलौता है वड्याई वधा चढ़ा के गल करनी, वधा के सिफत करनी, इनू खुशामद कहिंदे ने। किसे दी खुशामद करनी, लोड़ तो वध उपमा करनी, इस तों भी सतगुरां ने सानू रोकिया है। हजूर ने ही सिख्या दित्ती है कि उस्तत वड्याई अकाल पुरख दी करो। हजूर ने वचन किया उस्तत निंदा नानक जी मैं हब वजाई। रब की प्राप्ति वास्ते जरूरी है। अज किसे दी असीं सिफत कर रहे हैं, आने वाले समय च उसका औगुण साढ़े सामने आ गया, उही उस्तत ने निंदा विच बदल जाना है। इस करके जिहदी अज सिफत कर रहे हैं कल नूं उहदी निंदा करनी पै जाएगी। इस करके उस्तत झूठी होई ना। भगत कबीर जी नूं किसे देशवा ने ताना मारिया कि तेरे दाड़े नालों मेरे कुत्ते दी पूछ चंगी है। कबीर जी कहण लगे हो सकदा वी इंजी होए। देखो भगतां विच ते संसारियां च किन्ना अंतर है। भगतां तै संसारियां जोड़ कदे ना आया, करता आप अभुल है ना भुलै किसे दा भुलाया। भगत्या ते मेलिया ने जिनी अंदर ने इको नाम त्याया, संसारी आप खुआया ने जिनी कूड़ बोल बोल बिखाया। लोग पैसे ढिले जां किसी अपनी गरज वास्ते माया धारियां दी उन्हां दे सामने सिफत भी करदे बहुत देखे गए ने, बड़ी वड्याई करदे देखे गए ने। ते साडा मनुखां दा सुभाव ही ऐसा है कि असीं उस्तत सुन के वड्याई सुन के फुल जाने हां, समझ लैने हां कि जो साडी सिफत हो रही है शायद असीं इस सिफत तों भी वड्डे हां। हंकार है मनुख दे अंदर, इस करके सिफत सुन के खुश हुंदा है, पर निंदा जदों हुंदी है उस वेले संसारी मनुख दा मूह संकोड़िया जांदा है, अंदर नाराजगी जन्म लै लैंदी है निंदा करन वाले दे प्रति। मेरी कोई निंदा करे, असल कारण है कि मनुख दे अंदर वो गुण नहीं आए जिन्हां करके परमात्मा की प्राप्ति हो सके। इस करके सलौता विच सिफत विच फुल जाना, निंदिया सुन के नाराज हो जाना, ये संसारी वृत्ति का सुभाव है। संत जन रब दे प्यारियां विच ही अंतर है कि उन्हां दी सिफत होए तां वो फुलदे नहीं, निंदा होए तां उन्हां नूं नाराजगी नहीं हुंदी, बल्कि वो ते वचन उचारदे ने निंदा निंदा मोको लोक निंदो, निंदा जन को खरी प्यारी, निंदा बाप निंदा महतारी। कहिंदे निंदा होए तां बैकुंठ जाई है, नाम पदार्थ मनह बसाई है, हृदय शुद्ध जो निंदा होए, हमरे कपड़े निंदक धोए, साडी महल निंदक धोई जा रहा है, इदों वड्डा मित्र कौन हो सकदा? कहिंदे जिहड़ा साडी महल धोए उदों वड्डा कोई हो सकदा साडा संबंधी मित्र? कहिंदे हमरे कपड़े निंदक धोए, निंदा करै सो हमरा मीत, निंदक माहे हमारा चीत, निंदक सो जो निंदा हो रहा है, जिहड़ा साडी निंदा नूं रोकदा वो साडा निंदक है, निंदक सो जो निंदा हो रहा है, हमरा जीवन निंदक लो रहा है, निंदा हमरी प्रेम प्यार, निंदा हमरा करा उदार, जन कबीर को निंदा सार, निंदक डूबा हम उतरे पार। नाल अखीर दी पंक्तियां विच सिद्धांत भी दस दिता है, ये मेरा वचन सुन के निंदिया ही करने विच लगना बन लो लोको, असी पार उतर जाना जिन्हां दी निंदिया हुंदी है, ते निंदक ने डुब भी जाना जे चेता रखियो, इस करके निंदा नहीं करनी चाहीदी। ते सिफत सलाह किसी भी करो ना, गुण वेख के ते पिठ पिछे मूंह ते ना करो, और वधा चढ़ा के ना कीती जाए अपनी खुदगर्जी वास्ते, अपने लालच वास्ते, अपनी गरजा वास्ते नहीं करनी चाहिए। क्योंकि मनुख जिहड़े तल ते जिउंदा सधारण व्यक्ति, उहदी सिफत होण नाल उह जरूर हंकार विच आउंदा है। एक दिन विचार मेरे मन च आई कि सतगुरु महाराज ने जो सिक्ख्या सानू बख्शी है उस सिक्ख्या का किणका मात्र भी मना साडे अंदर नहीं, क्योंकि सतगुरु महाराज ने तो वचन किए ने भई हमने चंगे बुरा नहीं कोए, प्रणवत नानक तारे सोए, असी चंगे नहीं तो बुरा है कोई नहीं। पर जो मर्जी मूंह तो असी कही जाने, अंदर तो साडे ही गल हुंदी है भई असी सब तो चंगे ते बाकी सब बुरे, अवस्था तो यही है ना भाई, असी चंगे बाकी बुरे, असी चंगे हाँ। पर ये समझना चाहिए मन विच कि मना जे तू चंगा हुंदा तां तैनू रब मिलदा, जदों तक रब नहीं मिलिया उदों तक इहदा मतलब कि तू चंगा नहीं बनिया, जदों चंगा बन जाएगा रब मिलता है। कबीर मन निर्मल पाया जैसा गंगा नीर, पाछा लागो हर फिरा कहत कबीर कबीर। इस करके तू अपनी सिफत कराउण दे योग है ही नहीं, तू तो है ही निंदण योग, जदों तक चंगा नहीं निंदण योग ही होया ना, जिहड़ी चीज चंगी होए सिफत तां उहदी हो सकदी है, जदों तक मनुआ चंगा नहीं बनिया उदों तक सलाउण योग है नहीं। इस करके निंदा सुन के नाराजगी क्यों? ਇਹ ਸੱਚਾਈ ਹੈ ਕਿ ਤੇਰੀ ਨਿੰਦਾ ਹੋ ਰਹੀ ਤੇ ਸੱਚੀ ਨਿੰਦਾ ਹੋ ਰਹੀ ਹੈ, ਆਪਣੇ ਆਪ ਬਾਰੇ ਤਾਂ ਇਹ ਸਮਝਣਾ ਚਾਹੀਦਾ। ਤੇ ਜਦੋਂ ਪ੍ਰਾਪਤੀ ਹੋ ਜਾਏ ਚੰਗਾ ਬਣ ਜਾਏ ਉਦੋਂ ਮੁੱਖ ਤੋਂ ਇਹ ਗੱਲ ਨਹੀਂ ਹੋ ਸਕਦੀ ਜਾਂ ਹਿਰਦੇ 'ਚ ਇਹ ਗੱਲ ਨਹੀਂ ਵੱਸ ਸਕਦੀ ਕਿ ਮੈਂ ਚੰਗਾ ਹਾਂ, ਉਦੋਂ ਆਪਣੇ ਆਪ ਹੀ ਗੱਲ ਖਤਮ ਹੋ ਜਾਣੀ ਹੈ ਕਿ ਮੈਂ ਚੰਗਾ ਹਾਂ, ਇਹ ਗੱਲ ਨਹੀਂ ਰਹਿਣੀ ਅੰਦਰ। ਜਦੋਂ ਤੱਕ ਇਹ ਅੰਦਰ ਗੱਲ ਵਸੀ ਹੋਈ ਕਿ ਮੈਂ ਚੰਗਾ ਹਾਂ ਉਦੋਂ ਤੱਕ ਹੀ ਚੰਗਾ ਨਹੀਂ, ਜਦੋਂ ਚੰਗਾ ਹੋ ਗਿਆ ਉਦੋਂ ਇਹ ਗੱਲ ਅੰਦਰ ਰਹਿਣੀ ਨਹੀਂ ਕਿ ਮੈਂ ਚੰਗਾ ਹਾਂ, ਸਭ ਤੋਂ ਚੰਗਾ ਹਾਂ, ਉਦਣ ਇਹ ਅਵਸਥਾ ਆਪਣੇ ਆਪ ਹੀ ਬਣ ਜਾਣੀ ਆਟੋਮੈਟਿਕਲੀ ਕਿ ਕਬੀਰ ਸਭ ਤੇ ਹਮ ਬੁਰੇ। ਜਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਯੁਧਿਸ਼ਠਿਰ ਨੂੰ ਕਿਹਾ ਭਈ ਕੋਈ ਬੁਰਾ ਆਦਮੀ ਲੱਭ ਕੇ ਲਿਆ, ਮਹਾਰਾਜ ਬੁਰਾ ਮੈਥੋਂ ਬਿਨਾਂ ਲੱਭਦਾ ਹੀ ਕੋਈ ਨਹੀਂ। ਦੁਰਯੋਧਨ ਨੂੰ ਕਿਹਾ ਵੀ ਕੋਈ ਭਲਾ ਪੁਰਸ਼ ਲੱਭ ਕੇ ਲਿਆ, ਕਹਿਣ ਲੱਗਾ ਮੈਥੋਂ ਬਿਨਾਂ ਭਲਾ ਹੀ ਕੋਈ ਨਹੀਂ, ਮੈਂ ਹੀ ਭਲਾ ਸਭ ਤੋਂ। ਸੋ ਇਸ ਪ੍ਰਕਾਰ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਨਾ ਹੀ ਆਪਣੀ ਵਡਿਆਈ ਕਰਾਉਣ ਦੀ ਇੱਛਾ ਰੱਖੀਏ ਤੇ ਨਾ ਨਿੰਦਾ ਸੁਣ ਕੇ ਨਾਰਾਜ਼ਗੀ ਹੋਏ, ਇਹ ਭਗਤ ਦੀ ਅਵਸਥਾ ਹੈ। ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ ਚਾਹੀਦੀ ਕਿ ਮਹਾਰਾਜ ਐਸੀ ਅਵਸਥਾ ਸਾਨੂੰ ਬਖਸ਼ੋ ਤੇ ਆਪ ਨਾ ਹੀ ਦੁਨੀਆਂ ਦੀ ਸੰਸਾਰ ਦੀ ਉਸਤਤ ਵਿੱਚ ਲੱਗੀਏ। ਮਹਾਰਾਜ ਕਹਿੰਦੇ ਨੇ ਉਸਤਤ ਕਰੋ ਸਦਾ ਪ੍ਰਵੇ ਆਪਣੇ, ਉਸਤਤ ਵਡਿਆਈ ਉਸਦੇ ਵਿੱਚ ਦੀ ਕਰੋ ਜਿਹਦੇ ਵਿੱਚ ਕਦੇ ਕੋਈ ਦੋਸ਼ ਨਹੀਂ ਆਉਣਾ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੀ ਦੋਸ਼ੀ ਪਾਏ ਗਏ ਨੇ। ਸੋ ਕਿਉਂ ਵਿਚਾਰ ਉਹਨਾਂ ਦਾ ਇਤਿਹਾਸ ਐਸਾ ਹੀ ਦੱਸ ਰਿਹਾ ਜੋ ਗ੍ਰੰਥਾਂ ਚ ਲਿਖਿਆ ਹੋਇਆ। ਨਾ ਮੈਂ ਨਿੰਦਾ ਕਰਦਾ ਨਾ ਉਸਤਤ ਕਰਦਾ ਹਾਂ, ਇਹ ਗੱਲ ਲਿਖੀ ਹੋਈ ਕਿ ਬ੍ਰਹਮਾ ਆਪਣੀ ਧੀ ਤੇ ਮੋਹਿਤ ਹੋਇਆ, ਕਾਮ ਦੇ ਅਧੀਨ ਹੋਇਆ, ਵਿਕਾਰ ਦੇ। ਜਿਹੜਾ ਵਿਸ਼ਨੂੰ ਹੈ, ਆ ਜਲੰਧਰ ਸ਼ਹਿਰ ਇੱਕ ਜਲੰਧਰ ਦੈਂਤ ਦੇ ਨਾਂ ਤੇ ਵਸਿਆ, ਉਹਦੀ ਘਰ ਵਾਲੀ ਬਿੰਦਰਾ ਰਾਕਸ਼ਣੀ ਦਾ ਵਿਸ਼ਨੂੰ ਨੇ ਸੱਤ ਭੰਗ ਕੀਤਾ। ਉਹਨੇ ਕਹਿੰਦੇ ਕੋਈ ਸਰਾਪ ਦਿੱਤਾ ਭਾਈ ਸਿਲ ਪੱਥਰ ਬਣੇਗਾ ਤੂੰ। ਗੰਡਕਾ ਨਾਂ ਦੀ ਨਦੀ ਚ ਲਾਲ ਰੰਗ ਦਾ ਜਿਹੜਾ ਪੱਥਰ ਪਾਇਆ ਜਾਂਦਾ, ਜਿਹਦੀ ਉਪਮਾ ਕਰਦੇ ਨੇ ਪੂਜਾ ਹਿੰਦੂ, ਜਿਹਨੂੰ ਸਾਲ ਗ੍ਰਾਮ ਕਹਿੰਦੇ ਨੇ, ਉਹ ਪੱਥਰ ਆ ਕਹਿੰਦੇ। ਕਹਿੰਦੇ ਉਹਨੇ ਅੱਗੋਂ ਵਚਨ ਕੀਤਾ ਵਿਸ਼ਨੂੰ ਨੇ ਕਿ ਤੂੰ ਤੁਲਸੀ ਦਾ ਬੂਟਾ ਬਣੇਗੀ ਤੇ ਤੇਰੇ ਪੱਤੇ ਮੇਰੇ ਉੱਤੇ ਲੋਕ ਚੜਾਇਆ ਕਰਨਗੇ, ਤੈਨੂੰ ਮੈਂ ਸਰਾਪ ਮੇਰਾ। ਇਸ ਪ੍ਰਕਾਰ ਦੀਆਂ ਉਹਨਾਂ ਦੇ ਇਤਿਹਾਸ ਲਿਖਿਆ ਹੋਇਆ ਤੇ ਲੋਕ ਫਿਰ ਵੀ ਨਾਲ ਉਸ ਇਤਿਹਾਸ ਵੀ ਉਹਨਾਂ ਦਾ ਪੜ੍ਹਦੇ ਨੇ ਤੇ ਨਾਲ ਪੂਜਾ ਵੀ ਉਹਨਾਂ ਦੀ ਕਰੀ ਜਾਂਦੇ। ਇਸੇ ਕਰਕੇ ਸਾਡੇ ਸਤਿਗੁਰਾਂ ਨੇ ਕਿਸੇ ਸਰੀਰ ਦੀ ਪੂਜਾ ਨਹੀਂ ਕਰਵਾਈ ਭਾਈ ਸਰੀਰਾਂ ਵਿੱਚ ਦੋਸ਼ ਪਾਏ ਜਾਣਗੇ। ਕਰਤੇ ਦੀ ਜੋ ਰਚਨਾ ਹੈ ਉਹ ਇੰਨੀ ਸਿਫਤ ਦੀ ਮਾਲਕ ਨਹੀਂ, ਕਿਉਂਕਿ ਮਾਇਆ ਰਚੀ ਹੈ ਵਾਹਿਗੁਰੂ ਨੇ, ਸਾਰੇ ਮਾਇਆ ਦੇ ਅਧੀਨ ਨੇ। ਸਾਰਿਆਂ ਨੂੰ ਗਿਣਤਾ ਸਤਿਗੁਰਾਂ ਨੇ, ਜਿਨ ਬ੍ਰਹਮਾ ਵਿਸ਼ਨ ਮਹਾ ਜੋ ਛਲੀਆ। ਮਹਾਰਾਜ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾ ਜੋ ਛਲੀਆ। ਔਰ ਵਚਨ ਕੀਤਾ ਮਾਥਾ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲਾ ਕੌੜਾ ਜੇ ਬਾਕੀ ਫੂੜ ਸਦਾ ਭੁੱਖੀ ਫਿਰ ਜਾਣੈ ਦੂਰ ਐਸੀ ਇਸਤਰੀ ਇਕਰਾਮ ਉਪਾਈ ਉਹਨ ਸਭ ਜਗ ਖਾਇਆ ਹਮ ਗੁਰ ਰੱਖੇ ਮੇਰੇ ਭਾਈ। ਜਿਨ੍ਹਾਂ ਨੂੰ ਵਾਹਿਗੁਰੂ ਰੱਖੇ ਉਹ ਹੀ ਬਚਦੇ ਇਸ ਮਾਇਆ ਤੋਂ। ਇਸ ਕਰਕੇ ਸ਼ਿਵ ਜੀ ਦੀ ਹੋਰਨਾਂ ਦੇਵੀ ਦੇਵਤਿਆਂ ਦੀ ਇਹੀ ਹੈ ਇਤਿਹਾਸ ਤੇ ਉਹ ਇਹਨਾਂ ਪੰਜਾਂ ਵਿਕਾਰਾਂ ਤੋਂ ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ ਨਹੀਂ। ਵੱਡੇ ਵੱਡੇ ਸਤਿਕਾਰਯੋਗ ਜਿਹੜੇ ਹਨ ਉਹ ਇਸ ਤੋਂ ਬਚੇ ਹੋਏ ਨਹੀਂ ਹਨ। ਪਰ ਅਕਾਲ ਪੁਰਖ ਪਰਮਾਤਮਾ ਜਿਸ ਵਿੱਚ ਕੋਈ ਦੋਸ਼ ਨਹੀਂ, ਇਸ ਕਰਕੇ ਉਹ ਸਲਾਹੀ ਹੈ, ਸਲਾਉਣ ਯੋਗ ਹੈ, ਉਸੇ ਨੂੰ ਸਲਾਉਣਾ ਚਾਹੀਦਾ। ਤੇ ਮਹਾਰਾਜ ਕਹਿੰਦੇ ਨੇ ਸਲਾਉਣ ਵਾਲੇ ਜੋ ਹਨ ਨਾ ਭਗਤ ਜਨ, ਉਹਨਾਂ ਸਲਾਹਿਆ ਤਾਂ ਹੈ, ਵਾਹਿਗੁਰੂ ਦੀ ਸਿਫਤ ਤਾਂ ਕੀਤੀ, ਸਿਫਤ ਕਰਦੇ ਕਰਦੇ ਕਰਤੇ ਦਾ ਰੂਪ ਬਣ ਗਏ, ਪਰ ਉਹਨਾਂ ਨੇ ਉਹਦੇ ਅੰਤ ਵਾਲਾ ਜਿਹੜਾ ਪਾਸਾ ਉਹ ਨਹੀਂ ਪ੍ਰਾਪਤ ਕੀਤਾ। ਐਸੀ ਨਹੀਂ ਗੱਲ ਕਿ ਇੱਕ ਦ੍ਰਿਸ਼ਟਾ ਹੋਵੇ ਤੇ ਦੂਰ ਖੜ ਕੇ ਕਿਸੇ ਦਿਸਣ ਵਾਲੀ ਚੀਜ਼ ਸ਼ੈ ਨੂੰ ਉਹ ਸਾਰਾ ਦਾ ਸਾਰਾ ਵੇਖ ਲੈਂਦਾ। ਅਮਾਇਕ ਹੈ ਜਾਂ ਕੋਈ ਚੀਜ਼ ਪਈ ਹੈ, ਅਸੀਂ ਦ੍ਰਿਸ਼ਟਾ ਰੂਪ ਹੋ ਕੇ ਉਸ ਚੀਜ਼ ਨੂੰ ਵੇਖ ਲੈਂਦੇ ਹਾਂ ਵੀ ਉਹ ਐਡੀ ਕਰ ਉਹਦਾ ਅੰਤ ਹੈ। ਰੱਬ ਨੂੰ ਵੇਖਣ ਵਾਲੇ ਜੋ ਹਨ ਉਹ ਇਸ ਤਰ੍ਹਾਂ ਨਹੀਂ, ਇਹੋ ਜਿਹੀ ਸ਼ੈ ਨਹੀਂ ਵਾਹਿਗੁਰੂ ਕਿ ਉਹਨੂੰ ਪ੍ਰਾਪਤ ਕਰਨ ਵਾਲੇ ਦੱਸ ਸਕਣ ਕਿ ਰੱਬ ਐਡਾ ਗਾ, ਵੱਖਰਾ ਰੂਪ ਹੋ ਕੇ ਦੱਸ ਨਹੀਂ ਸਕਦੇ। ਮਿਸਾਲ ਦੇ ਤੌਰ ਤੇ ਚੱਲੀ ਪੂਤਨੀ ਲੋਨ ਕੀ ਹਾਥ ਸਿੰਧ ਕੋ ਲੈਣ ਆਪ ਮਿਲ ਆਪੇ ਭਈ ਉਲਟ ਕਹੇ ਕੋ ਬੈਨ। ਕਹਿੰਦੇ ਲੂਣ ਦੀ ਡਲੀ ਸਮੁੰਦਰ ਦਾ ਹਾਥ ਲੈਣ ਲਈ ਚੱਲੀ, ਵਿੱਚ ਪੈ ਕੇ ਹਾਥ ਪਾਉਣਾ ਸੀ ਉਸਨੇ, ਪਰ ਵਿੱਚ ਖੜ ਗਈ, ਸਮੁੰਦਰ ਦੇ ਪਾਣੀ ਚ ਰਲ ਮਿਲ ਗਈ। ਹੁਣ ਉਲਟ ਕੇ ਕੌਣ ਬਚਨ ਦੱਸੇ ਵੀ ਸਮੁੰਦਰ ਐਡਾ ਲੰਮਾ ਚੌੜਾ ਡੂੰਘਾ ਨਹੀਂ ਦੱਸ ਸਕਦੇ। ਇਸੇ ਤਰ੍ਹਾਂ ਉਸ ਪਰਮਾਤਮਾ ਦਾ ਅੰਤ ਪਾਉਣ ਵਾਲੇ ਪਾਸੇ ਤੁਰ ਕੇ ਅੰਤ ਨਹੀਂ ਪਾਇਆ। ਏਤੀ ਦਾ ਅਰਥ ਹੈ ਇਤੀ, ਇਤੀ ਸੁਰਤ ਮਤਲਬ ਗਿਆਤ, ਉਹਨਾਂ ਨੇ ਨਹੀਂ ਪਾਈ ਤੇ ਰੱਬ ਇੰਨਾ ਕਾ, ਇਤੀ ਸੁਰਤ ਇੰਨੀ ਸੁਰਤ ਗਿਆਤ ਉਹਨਾਂ ਨੇ ਪ੍ਰਾਪਤ ਨਹੀਂ ਕੀਤੀ। ਸਲਾਉਣ ਵਾਲੇ ਉਹਦੇ ਸਲਾਹ ਕਰਦੇ ਕਰਦੇ ਸਿਫਤ ਕਰਦੇ ਕਰਦੇ ਉਹਦੇ ਵਿੱਚ ਸਮਾ ਗਏ। ਪਰਮਾਤਮਾ ਦੀ ਕਥਾ ਅਕਥ ਹੈ, ਨਾ ਜ਼ਬਾਨ ਨਾਲ ਬਿਆਨ ਕੀਤੀ ਜਾ ਸਕਦੀ ਹੈ, ਨਾ ਲਿਖੀ ਜਾ ਸਕਦੀ ਹੈ, ਵਰਣਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਨੂੰ। ਇਸ ਕਰਕੇ ਉਹਦਾ ਅੰਤ ਪਾਉਣ ਵਾਲੇ ਪਾਸੇ ਨਾ ਕੋਈ ਤੁਰ ਪਏ। ਮਹਾਰਾਜ ਕਹਿੰਦੇ ਨੇ ਉਹਦਾ ਅੰਤ ਨਹੀਂ ਪਾਇਆ ਜਾਣਾ। ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਾ ਹੈ। ਸੋ ਇਸ ਕਰਕੇ ਕੋਈ ਮਤ ਖਿਆਲ ਕਰੇ ਵੀ ਮਹਾਰਾਜ ਜਿਹੜੇ ਸਲਾਉਣ ਵਾਲੇ ਆ ਉਹਨਾਂ ਨੂੰ ਤਾਂ ਗਿਆਤ ਪ੍ਰਾਪਤ ਹੋ ਹੀ ਗਈ ਹੋਵੇਗੀ ਨਾ ਕਿ ਰੱਬ ਕਿੱਡਾ ਕੁ ਵੱਡਾ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਉਹਦੀ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਗਿਆ ਕਿਸੇ ਤੋਂ। ਜਿਵੇਂ ਮੁਹੰਮਦ ਸਾਹਿਬ ਵਿਚਾਰ ਕਰ ਲਈ ਮਨ ਚ ਫੁਰਨਾ ਫੁਰਾਇਆ ਹੰਕਾਰ ਦਾ, ਜਾਂ ਸੱਤ ਪਤਾਲ ਤੇ ਸੱਤ ਆਕਾਸ਼ 14 ਤਬਕਨ ਹੈ, ਤੇ ਜਾਂ ਇੱਕ ਅਜਰਾਇਲ ਫਰਿਸ਼ਤਾ ਤੇ ਇੱਕ ਮੈਂ ਆ। ਉਹ ਮੁਹੰਮਦ ਸਾਹਿਬ ਤੁਰੇ ਜਾਂਦੇ ਸੀ ਤੇ ਇੱਕ ਊਠਾਂ ਦੀ ਲਾਈਨ ਲੰਘ ਰਹੀ ਸੀ ਤੇ ਉਹ ਮੁਕਣ ਚ ਨਾ ਆਏ, ਸਾਰਿਆਂ ਊਠਾਂ ਤੇ ਸੰਦੂਕ ਲੱਦੇ ਹੋਏ। ਤੇ ਇੰਨੇ ਚਿਰ ਨੂੰ ਅਜਰਾਇਲ ਫਰਿਸ਼ਤਾ ਆ ਗਿਆ, ਕਹਿਣ ਲੱਗੇ ਮੁਹੰਮਦ ਸਾਹਿਬ ਕੀ ਖਿਆਲ ਹੈ? ਕਹਿਣ ਲੱਗੇ ਊਠ ਲੰਘ ਰਹੇ। ਮੈਂ ਕਿਹਾ ਮੁਕਣ ਤਾਂ ਅੱਗੇ ਲੰਘੀ ਹੈ। ਕਹਿੰਦੇ ਜਦੋਂ ਦਾ ਮੈਂ ਰਚਿਆ ਗਿਆ ਉਦੋਂ ਪਹਿਲਾਂ ਦੇ ਲੰਘ ਰਹੇ ਜੇ ਮੁਕੇ ਨੇ। ਮੈਂ ਵੀ ਖੁਲ ਖਿਆਲ ਚ ਕਹਿੰਦੇ ਅੱਛਾ ਵੇਖੀ ਦੱਸੀ ਕੀ ਇਹਨਾਂ ਤੇ ਊਠਾਂ ਦੇ ਲੱਦਿਆ ਕੀ ਹੈ? ਕਹਿੰਦੇ ਉਹ ਊਠ ਇੱਕ ਫੜ ਕੇ ਪਾਸੇ ਕਰਕੇ ਬਿਠਾਇਆ ਤੇ ਸੰਦੂਕ ਖੋਲਿਆ ਤੇ ਸੰਦੂਕ ਦੇ ਵਿੱਚ ਆਂਡੇ। ਕਹਿੰਦੇ ਭੰਨੋ ਇਹ ਕਾਂਡਾ ਪਲਾ। ਜਦੋਂ ਇਹ ਕਾਂਡਾ ਭੰਨਿਆ ਏਡਾ ਵਿਸਥਾਰ ਫੈਲਾ ਦਿਖਾਈ ਦਿੱਤਾ ਵੀ 14 ਤਬਕ ਤੇ ਇੱਕ ਮੁਹੰਮਦ ਸਾਹਿਬ ਤੇ ਇੱਕ ਇਜ਼ਰਾਇਲ ਫਰਿਸ਼ਤਾ ਇੱਕ ਕਾਂਡੇ ਚੋਂ ਨਿਕਲਿਆ। ਕਹਿਣ ਲੱਗਾ ਇੰਨੇ ਆਂਡੇ ਸੰਦੂਕ ਵਿੱਚ ਤੇ ਇੰਨੇ ਊਠਾਂ ਤੇ ਸੰਦੂਕ ਲੱਦੇ ਹੋਏ ਤੇ ਅਜੇ ਲਾਈਨ ਮੁੱਕਣੀ ਪਤਾ ਨੀ ਕਦੋਂ ਆ। ਇਹ ਤਾਂ ਰੱਬ ਦੀ ਕੁਦਰਤ ਦਾ ਅੰਤ ਹੀ ਨਹੀਂ ਪਾਇਆ ਜਾਂਦਾ। ਇੱਕ ਦਸਮ ਪਾਤਸ਼ਾਹ ਨੇ ਬਚਨ ਲਿਖਿਆ ਭਾਈ ਇੱਕ ਬ੍ਰਹਮਾ ਦੇ ਕੋਲ ਗਏ ਕੁਝ ਦੇਵਤੇ ਤੇ ਉਹ ਉੱਠਿਆ ਨਾ, ਹਵਾ ਨੇ ਉਡਾਇਆ। ਅੱਗੇ 8 ਮੂੰਹਾਂ ਵਾਲੇ ਬ੍ਰਹਮੇ ਕੋਲ ਲੈ ਗਈ, ਉਹ ਵੀ ਨਾ ਉੱਠਿਆ। ਫਿਰ 16 ਮੂੰਹਾਂ ਵਾਲੇ ਤੇ ਅਖੀਰਲਾ 1000 ਮੁੱਖ ਵਾਲਾ ਬ੍ਰਹਮਾ ਸੀ, ਉਹਨੇ ਉੱਠ ਕੇ ਸਤਿਕਾਰ ਕੀਤਾ ਵੀ ਤੁਸੀਂ ਕਿਸੇ ਦੇ 4 ਮੂੰਹ ਕਿਸੇ ਦੇ 8 ਮੂੰਹ ਤੇ ਤੁਸੀਂ ਇੰਨਾ ਮਾਣ ਹੰਕਾਰ ਚੱਕੀ ਫਿਰਦੇ ਹੋ, ਸਤਿਕਾਰ ਹੀ ਨਹੀਂ ਕਰਦੇ ਕਿਸੇ ਦਾ। ਦਸਮ ਪਾਤਸ਼ਾਹ ਨੇ ਲਿਖਿਆ ਸਹਿਸ ਮੁੱਖ ਨਕਾ ਬ੍ਰਹਮਾ ਦੇਖਾ ਤਉ ਨਾ ਤੁਮਰਾ ਅੰਤ ਬਸੇਖਾ। ਮਹਾਰਾਜ ਤੇਰਾ ਅੰਤ ਨਹੀਂ ਪਾਇਆ ਜਾਂਦਾ ਵੀ ਤੂੰ ਕੀ ਕੁਝ ਰੱਖ ਦਿੰਦਾ ਮਿੰਟ ਵਿੱਚ ਹੀ। ਇਸ ਪ੍ਰਕਾਰ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਨਹੀਂ ਤੇ ਨਾ ਹੀ ਉਸ ਪਰਮਾਤਮਾ ਦਾ ਕੋਈ ਅੰਤ ਪਾ ਸਕੇਗਾ। ਦਸਮ ਪਾਤਸ਼ਾਹ ਨੇ ਲਿਖਿਆ ਕਾਗਜ ਦੀਪ ਸਭਾ ਕਰ ਕਰ ਸਾਤ ਸਮੁੰਦਰਨ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਿਗਰੀ ਲਿਖਦੇ ਹੋ ਕੇ ਲੇਖਣ ਕਾਜ ਬਣਿਆ ਹੋ, ਸਾਰ ਸੁਤੀ ਬਖਤਾ ਕਰਕੇ ਜੁਗਕੋਟ ਗਣੇਸ਼ ਕੇ ਹੱਥ ਲਿਖਿਆ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮ ਕੋ ਪ੍ਰਭ ਨਾਇਕ ਰਜਾ। ਮਹਾਰਾਜ ਤੁਹਾਡੀ ਸਿਫਤ ਵਡਿਆਈ ਕਰਕੇ ਜੇ ਕੋਈ ਹੰਕਾਰ ਕਰੇ ਫਿਰ ਨੇ ਤੈਨੂੰ ਕੋਈ ਖੁਸ਼ ਕਰ ਸਕਦਾ, ਕਿਉਂਕਿ ਤੇਰੀ ਸਿਫਤ ਕਿਹੜੀ ਮੁੱਕਣ ਵਾਲੀ ਹੈ। ਬੇਨਤੀ ਕਰਕੇ ਤੈਨੂੰ ਕੋਈ ਰੁਝਾ ਸਕਦਾ, ਪ੍ਰਸੰਨ ਕਰ ਸਕਦਾ ਤੇ ਉਸ ਪ੍ਰਸੰਨਤਾ ਵਿੱਚੋਂ ਆਪਣੀ ਕਲਿਆਣ ਹਾਸਲ ਕਰ ਸਕਦਾ ਜਿਹਦੇ ਤੇ ਤੇਰੀ ਪ੍ਰਸੰਨਤਾ ਹੋ ਜਾਏ, ਜਿਹਨੂੰ ਤੂੰ ਆਪਣਾ ਬਣਾ ਲੈ, ਜਿਹੜਾ ਤੈਨੂੰ ਭਾ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਲਾਉਣਾ ਤਾਂ ਹੈ ਵਾਹਿਗੁਰੂ ਨੂੰ, ਸਲਾਉਣ ਦਾ ਫਲ ਇਹ ਹੈ ਕਿ ਸਲਾਉਣ ਵਾਲਾ ਸਲਾਹੀ ਦਾ ਰੂਪ ਹੀ ਬਣ ਜਾਂਦਾ ਹੈ। ਪਰ ਮਤ ਖਿਆਲ ਕਰੋ ਕਿ ਉਹਨੇ ਇਹ ਗਿਆਤ ਪ੍ਰਾਪਤ ਕਰ ਲਈ ਹੈ ਕਿ ਰੱਬ ਏਡਾ ਕਹੈ
ਏਤੀ ਸੁਰਤ ਨਾ ਪਾਈਆ।
ਏਤੀ ਏਡੀ ਵੱਡੀ ਅੰਤ ਵਾਲੀ ਸੁਰਤ ਜਿਹੜੀ ਗਿਆਤ ਹੈ ਉਸਨੇ ਪ੍ਰਾਪਤ ਉਹਨਾਂ ਨੇ ਲੋਕਾਂ ਨੇ ਨਹੀਂ ਕੀਤੀ, ਸਲਾਉਣ ਵਾਲਿਆਂ ਨੇ।
ਨਦੀਆਂ ਅਤੇ ਵਾਹ ਸਮੁੰਦ ਨਾ ਜਾਣੀ ਹੈ।
ਮਹਾਰਾਜ ਕਹਿਣ ਲੱਗੇ ਸਲਾਉਣ ਵਾਲੇ ਇੰਜ ਨੇ ਜਿਸ ਤਰ੍ਹਾਂ ਨਦੀਆਂ ਤੇ ਵਾੜੇ ਹੁੰਦੇ ਆ ਉਹ ਪਾਣੀ ਦੇ ਸੋਮੇ ਹਨ, ਉਹ ਵਿਚਾਰੇ ਤੁਰੇ ਜਾਂਦੇ ਨੇ ਜਦੋਂ ਸਮੁੰਦਰ ਵਿੱਚ ਪੈ ਕੇ ਸਮੁੰਦਰ ਦਾ ਰੂਪ ਬਣ ਜਾਂਦੇ ਉਦੋਂ ਉਹਨਾਂ ਨੂੰ ਸ਼ਾਂਤੀ ਆਉਂਦੀ ਹੈ। ਜਿਸ ਤਰ੍ਹਾਂ ਉਹ ਨਦੀਆਂ ਤੇ ਵਾੜੇ ਵੱਖਰਾ ਰੂਪ ਧਾਰ ਕੇ ਇਹ ਗੱਲ ਨਹੀਂ ਜਾਣ ਸਕਦੇ ਕਿ ਸਮੁੰਦਰ ਕਿੰਨਾ ਕੁ ਵੱਡਾ, ਉਹਦਾ ਕਿੰਨਾ ਕੁ ਹਾਥ ਹੈ, ਉਹਦਾ ਅੰਤ ਪਾਰਾਵਾਰ ਕਿੰਨਾ ਡੂੰਘਾ, ਕਿੰਨਾ ਚੌੜਾ ਲੰਬਾ ਹੈ, ਕਿੱਥੇ ਉਹਦਾ ਅੰਤ ਹੁੰਦਾ, ਇਹ ਤਾਂ ਨਾ ਜਾਣ ਸਕਦੇ। ਪਰ ਜੇ ਉਹ ਸਮੁੰਦਰ ਵਾਲੇ ਪਾਸੇ ਨੂੰ ਤੁਰ ਪਏ, ਜਦੋਂ ਉਹਦੇ ਵਿੱਚ ਪੈ ਗਏ ਤੇ ਫਿਰ ਸਮੁੰਦਰ ਰੂਪ ਬਣ ਗਏ। ਜਿਉਂ ਗਲੀਆਂ ਨਾਲ ਜਿਉਂ ਮੀਂਹ ਉੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਾਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ। ਜੋ ਮੀਂਹ ਪੈਂਦਾ ਹਜ਼ੂਰ ਕਹਿੰਦੇ ਗਲੀਆਂ ਨਾਲਿਆਂ ਟੋਭਿਆਂ ਵਾੜਿਆਂ ਦਾ ਪਾਣੀ ਸੁਰਸਰੀ ਗੰਗਾ ਚ ਜਾ ਪਵੇ, ਗੰਗਾ ਚ ਮਿਲ ਕੇ ਫਿਰ ਪਵਿੱਤਰ ਪਾਵਨ ਹੋ ਜਾਂਦਾ। ਕੋਈ ਵੱਖ ਕਰਕੇ ਨਹੀਂ ਦੱਸ ਸਕਦਾ ਕਿ ਆਹ ਫਲਾਣੇ ਵਾੜੇ ਦਾ, ਫਲਾਣੇ ਨਦੀ ਦਾ, ਫਲਾਣੇ ਸੋਮੇ ਦਾ ਪਾਣੀ ਹੈ, ਫਲਾਣੀ ਚੀਜ਼ਾਂ ਨਹੀਂ। ਉਹਨਾਂ ਦੀ ਹੋਂਦ ਮੁੱਕ ਜਾਂਦੀ ਹੈ, ਫਿਰ ਉਹ ਗੰਗਾ ਰੂਪ ਹੈ। ਇਸੇ ਤਰ੍ਹਾਂ ਨਦੀਆਂ ਵਾੜਿਆਂ ਦੀ ਹੋਂਦ ਖਤਮ ਹੋ ਜਾਂਦੀ ਹੈ। ਜਿਹਨੇ ਵੀ ਸਮੁੰਦਰ ਚ ਸਮਾਉਣਾ ਹੈ ਉਹਨੂੰ ਆਪਣੀ ਹੋਂਦ ਖਤਮ ਕਰਨੀ ਪਏਗੀ, ਆਪਣਾ ਆਪ ਛੱਡਣਾ ਪਏਗਾ, ਆਪਣੀ ਆਪਣਤ ਨੂੰ ਮੇਟਣਾ ਪਏਗਾ ਕਿ ਮੈਂ ਵੀ ਕੁਝ ਹਾਂ। ਰੱਬ ਦੇ ਸੰਤਾਂ ਦਾ ਲੋਕ ਸਤਿਕਾਰ ਕਰਦੇ ਨੇ ਵੀ ਤੁਸੀਂ ਤਾਂ ਸੰਤ ਹੋ, ਰੱਬ ਰੂਪ ਹੋ, ਪਰ ਉਦੋਂ ਕੋਈ ਰੱਬ ਰੂਪ ਹੈ, ਉਦੋਂ ਕੋਈ ਸੰਤ ਹੈ ਜਦੋਂ ਉਹ ਮਰ ਚੁੱਕਾ ਹੈ। ਜੀਵਤ ਮਰੈ ਬੁੱਝੈ ਪ੍ਰਭ ਸੋਏ, ਜਿਹੜਾ ਜਿਉਂਦਾ ਹੀ ਮਰ ਜਾਏ ਤੇਨੇ ਆਪਣੇ ਵਿੱਚੋਂ ਆਪਣੀ ਮਨੌਤ ਨੂੰ ਛੱਡ ਦਿੱਤਾ ਹੈ। संत सुंदर सिंह खालसा जी नूं किसी ने सवाल किया, दूजे मत दे आदमी ने, ते तुसी खफनी क्यों पाई हुई है जी, खफनी वर्गा चोला पाउंदे सी। कहिंदे लक्षण है भई ये मुरदा है जिसके गल खफन है, मुरदे नूं खफन पाया जांदा। कहिंदे फिर मुरदे कृपाना थोड़ा चक्की फिरदे, तुसी कृपान पाई हुई है। कहिंदे कृपान इस गल दी निशानी है कि यह मनुख संसार वालों मर के मुरदा हो के ऐसे ढंग नाल जिउंदा होया कि हुण इन्हें दोबारा नहीं मरना। सो इस प्रकार गुरप्रसादी जीवत मरे, गुरप्रसाद गुरां की कृपा नाल जिउंदा ही रब का प्यारा जदों मर जाए, यानी हंगता मुक जाए जदों, फिर ऐसा जीवन प्राप्त हुंदा, जीव नूं मैं जीवन पाया। अब मोहे जीवन पदवी पाई, चीत आयो मन पुरख विधाता संतन की शरण आई। रब विच उह इउं एकमिक हो जांदे हन, सुन सखी पी मैं जियो बसै, जी मैं बसै के पियो, जियो पियो बुझो नहीं घट मैं जियो के पियो। हुण सुन सखी, हे सहेली सुन, हुण ये पता नहीं लगता कि इस शरीर के अंदर जिंद है कि पियो परमात्मा है। जिंद दे विच परमात्मा आवस्या, जदों जिंद ने अपनी अपनत छड़ दिती ते परमात्मा विच अभेद हो गए, उस वेले हुण उल्ट के कहिंदे नहीं दस्या जा सकदा, मैं की दसां कि इस शरीर के अंदर जिंद है, जियो है, जीवात्मा है कि पियो परमात्मा है। दोवें इको रूप हो गए ने, मिलाप हो गया है, संधि हो गई है, हुण वखरा रूप नहीं रह गया, अपनी अपनत्ता रही ना। इस करके इस अवस्था के मालक जो बन जाते रब के प्यारे, निर्गुण का सदा ज्ञान, सरगुण का ध्यान प्राप्त हो जाता है। हस्तामलवात जिवें हथ दे औला रखिया हुंदा है, क्यों रब प्राप्त है पर हंगता फुरे तो दसण, हंगता फुरदी नहीं, इस करके वह बोलते नहीं। वह दसण की पता लग चुका है कि आत्मा भी पहला ओदी अंश सी, ओदी अंश ओदे विच मिल गई, हुण दसी है कि कौन रब ते कौन सेवक। हर आपे ठाकुर हर आपे सेवक जी, क्या नानक जंत विचारा। जंत विचारा की आप ही तो ठाकुर रूप है मालिक, आप ही आत्मा बन के रूप, जीव रूप बन के सेवक बनया होया, उस तो बिना तो कुछ है नहीं, इस करके किवें वो दस्या जा सके। इस तरह महाराज दृष्टांत दे के समझा रहे ने कि नदियां अते वाड़े पै जांदे हन समुंदर विच, पर ना जानिए नहीं जान सकते कि समुद्र किड्डा वड्डा है। समुद्र के हाथ नूं, समुद्र के अंत नूं जिवें नदियां ते वाड़े नहीं जान सकते, इस प्रकार
समुंद साह सुल्तान नदियां अत वाह पव है समुद ना जानी है।
इस तरह वड्डे छोटे भगत जन समुद्र रूप परमात्मा च पै जांदे, परंत नहीं पा सकते हैं जगली कुंजी।
समुंद साह सुल्तान गिरहा सेती माल धन।
इस तरह वाहिगुरु दे सन्मुख बेनती करते हैं कि वाहिगुरु जी हे मेरे शाह, हे मेरे सुल्तान शहन शाह, तू है समुंदर वर्गा, मैं तेरी उपमा कीती है समुंदर नाल। जिस तरह समुंदर दे विच गिरहा पहाड़ा वर्गे माल धन भाव पदार्थ हुंदे ने, पहाड़ा गिरहा मतलब है पहाड़, जिवें पहाड़ माल धन दे नाल लदे हुंदे ने, पहाड़ जिवें जिहड़ा हैगा सुमेर पर्वत, उहदे विचों जिवें निधा निकलदियां, जैसे पर्वत बिखै कनक मानक पारस सिद्ध, भाई गुरदास ने लिखिया पर्वतां विचों खाणा चों माणक पारस ए सिद्ध वस्तुआं सोना आदिक निकलदा। इस प्रकार सच्चे पातशाह जी जिस तरह समुद्र भी पहाड़ां दी न्याई, माल धन दे नाल समुद्रां विचों भी हंस मरजीवा ने चो प्रसाद पावे, हंस ते मरजीवड़े लोग समुद्रां विचों भी ये हीरे ते आदिक पदार्थ जिहड़े हन पन्ने मोती आदिक प्राप्त करदे ने। इस प्रकार जिहड़े ये समुद्र हुंदे ने और इसे प्रकार पहाड़ ने माल धन दे नाल लदे पत्थे हुंदे हन, पर सच्चे पातशाह तू इन्हां वर्गा नहीं। उपमा तेरी कीती है कि तू मेरा शाह है, पातशाह है, मैं तेनू समुद्र दी न्याई कथन कीता है, पर समुद्र तेरी बराबरता नहीं कर सकदा। जिहड़े समुद्र ते पहाड़ लदे पत्थे हुंदे माल धन नाल, उन्हां दी कैसी हालत है।
कीड़ी ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਹਿ।
ਪਰ ਸੱਚੇ ਪਾਤਸ਼ਾਹ ਜਿਹੜਾ ਦੁਨਿਆਵੀ ਮਾਲ ਧਨ ਹੈ, ਜਿਹੜਾ ਦਿਸਣ ਵਾਲਾ ਮਾਲ ਧਨ ਹੈ, ਇਹ ਤੇਰੇ ਨਾਮ ਧਨ ਦੇ ਬਰਾਬਰ ਨਹੀਂ ਹੋ ਸਕਦਾ। ਜਿਸ ਕੀੜੀ ਦੇ ਮਨ ਵਿੱਚੋਂ ਇੱਕ ਛੋਟੀ ਜਿਹੀ ਕੀੜੀ ਹੋਵੇ ਤੇ ਜਿਸ ਕੀੜੀ ਦੇ ਮਨ ਵਿੱਚੋਂ ਤੂੰ ਵਿਸਰੇ ਨਾ, ਉਸ ਕੀੜੀ ਦੇ ਬਰਾਬਰ ਵੀ ਨਾ ਸਮੁੰਦਰ, ਨਾ ਕੋਈ ਸ਼ਾਹ ਸ਼ਹਿਨਸ਼ਾਹ, ਨਾ ਪਹਾੜ ਮਾਲ ਧਨ ਨਾਲ ਭਰੇ ਹੋਏ ਉਸ ਕੀੜੀ ਦੀ ਬਰਾਬਰਤਾ ਕਰ ਸਕਦੇ ਨੇ ਜਿਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰੇ। ਫੇ ਪਪੀਲ ਕਾ ਗ੍ਰਸਤੇ ਗੋਬਿੰਦ ਸਿਮਰਨ ਤੋਯੰਗ ਧਨੇ ਨਾਨਕ ਅਨਕ ਬਾਰ ਨਮੋ ਨਮਹਿ। ਪਪੀਲਕਾ ਦਾ ਮਤਲਬ ਹੈ ਕੀੜੀ। ਹੇ ਕੀੜੀਏ, ਤੂੰ ਗ੍ਰਸਤੇ ਵੱਡੀ ਹੈ, ਮਹਾਨ ਹੈ, ਕਿਉਂ ਤਾਂ ਵੱਡੀ ਹੈ? ਗੋਬਿੰਦ ਸਿਮਰਨ ਤੋਯੰਗ ਧਨੇ, ਕੀੜੀ ਦਾ ਮਤਲਬ ਹੈ ਛੋਟਾ ਜਿਹਾ ਜੀਵ, ਭਾਵ ਨੀਵੀਂ ਤੋਂ ਨੀਵੀਂ ਜਾਤ ਚ ਪੈਦਾ ਹੋਣ ਵਾਲਾ ਵਿਅਕਤੀ, ਜਿਸ ਨੂੰ ਕੋਈ ਜਾਣੇ ਪਛਾਣੇ ਨਾ। ਨਾਮ ਜਪਤ ਉਹ ਚਉ ਕੁੰਟ ਮਾਨਾ, ਜਿਸ ਨੀਚ ਕਹੋ ਕੋਈ ਨਾ ਜਾਣਾ। ਨਾਮ ਜਪਤ ਉਹ ਚਉ ਕੁੰਟ ਮਾਨਾ। ਹਜ਼ੂਰ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਹਰਾ ਭਇਓ ਗੁਨੀ ਗਹੀਰਾ। ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤ ਕਾਰੀਆ, ਲੋਕਾਂ ਦੀਆਂ ਬੁੱਤੀਆਂ ਕਰਨ ਵਾਲਾ ਸੀ ਸੈਣ। ਉਹ ਘਰ ਘਰ ਸੁਣਿਆ ਫਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਖੀਰ ਕਹਿੰਦੇ ਨੇ ਇਹ ਵਿਦ ਸੁਣ ਕੇ ਜੱਟ ਰੋ ਭਗਤਨਾ ਜੀ, ਇਹ ਵਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਾਗਾ। ਹਜ਼ੂਰ ਕਹਿੰਦੇ ਦੁਨਿਆਵੀ ਮਾਲ ਧਨ ਇੱਕ ਖਤਮ ਹੋਣ ਵਾਲੀ ਚੀਜ਼ ਹੈ, ਪਰ ਤੇਰਾ ਨਾਮ, ਹਜ਼ੂਰ ਕਹਿੰਦੇ ਹਰ ਧਨ ਕੋ ਚੱਕਾ ਨੇੜ ਨਾ ਆਵਈ, ਜਮ ਜਾ ਗਾਤੀ ਡੰਡ ਨਾ ਲਗਾਈ। ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ। ਫਿਰ ਭਗਤਾਂ ਬਾਰੇ ਕਹਿੰਦੇ ਹਲਤਾ ਵਿੱਚ ਭਗਤ ਸੁਹੇਲੇ ਪਏ। ਸੋ ਜਿਹੜੇ ਦੁਨਿਆਵੀ ਲੋਕ ਹਨ ਭਗਤ ਹਲਤਾ ਵਿੱਚ ਸਾਕਤ ਦੁਹੇਲੇ ਪਏ, ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ। ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤ, ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ। ਫਿਰ ਕਹਿੰਦੇ ਇਹੋ ਧਨ ਅਗਨੀ ਤਸਕਰੈ ਪਾਣੀ, ਜਮ ਦੂਤੈ ਕਿਸੇ ਕਾ ਗਵਾਇਆ ਨਾ ਜਾਈ। ਫਿਰ ਇਹ ਜਿਹੜਾ ਧਨ ਹੈ ਇਹ ਮੁਕਣ ਵਾਲਾ ਨਹੀਂ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਧਨ ਅਮੁੱਕ ਹੈ। ਹਜ਼ੂਰ ਕਹਿੰਦੇ ਜਿੰਨਾ ਮਰਜ਼ੀ ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਦੁਨਿਆਵੀ ਧਨ ਦਾ ਖਤਰਾ ਹੀ ਬਣਿਆ ਰਹਿੰਦਾ, ਉਹਨੂੰ ਪਾਣੀ ਵੀ ਡੁੱਬ ਸਕਦਾ, ਉਹਨੂੰ ਅੱਗ ਵੀ ਸਾੜ ਸਕਦੀ ਹੈ, ਉਹਨੂੰ ਚੋਰ ਵੀ ਲੁੱਟ ਕੇ ਲਿਜਾ ਸਕਦੇ ਹਨ, ਬਲਕਿ ਧਨ ਦੀ ਖਾਤਰ ਬੰਦੇ ਦਾ ਵੀ ਕਤਲ ਹੋ ਸਕਦਾ ਹੈ ਜਿਹਦੇ ਕੋਲ ਹੈ, ਉਹਦਾ ਡਰ ਹੀ ਡਰ ਹੈ। ਫਿਰ ਉਹ ਧਨ ਨਾਲ ਨਹੀਂ ਜਾਏਗਾ, ਕਹਿੰਦੇ ਇੱਥੇ ਵੀ ਦੁਖੀ ਕਰਦਾ ਦੁਨੀਆਂ ਵਿੱਚ ਵੀ, ਜਿਹੜੇ ਉਹਦੇ ਨਾਲ ਨੇਹ ਲਾ ਲੈਂਦੇ। ਧਨ ਨਾਲ ਧਨ ਮਾੜਾ ਨਹੀਂ, ਪਰ ਅੰਦਰੋਂ ਸੁਰਤੀ ਧਨ ਨਾਲ ਜੋੜ ਲੈਣੀ, ਕਿ ਇਹੋ ਹੀ ਸਾਰਾ ਕੁਛ ਹੈ, ਹੋਰ ਕੁਝ ਨਹੀਂ। ਕਹਿੰਦੇ ਇੱਥੇ ਵੀ ਦੁਖੀ ਕਰਦਾ ਤੇ ਪ੍ਰਲੋਕ ਵਿੱਚ ਵੀ ਦੁਖੀ ਕਰੇਗਾ, ਇੱਥੇ ਵੀ ਤੇ ਪ੍ਰਲੋਕ ਵਿੱਚ ਵੀ। ਜਿਹਨਾਂ ਦੀ ਸੁਰਤ ਰਹਿ ਗਈ ਮਾਜ ਸਪਾਂ ਦੀਆਂ ਜੂਨਾਂ ਚ ਪੈਣਾ ਪੈ ਜਾਂਦਾ। ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿਤ ਲਾਇਆ। ਆਸਾ ਜਿਹੜੀ ਨਾ ਜਗਤ ਦੀ, ਸਾਰੇ ਸੰਸਾਰ ਦੀ ਕਿਸੇ ਵੀ ਚੀਜ਼ ਦੀ ਆਸਾ, ਧਨ ਦੀ ਆਸਾ ਹੀ ਆ, ਇਹ ਮਾਇਆ ਦੀ ਆਸਾ, ਮਾਇਆ ਹੀ ਸਾਰਾ ਕੁਝ। ਕਹਿੰਦੇ ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿਤ ਲਾਇਆ, ਮਨਮੁਖਾਂ ਨੇ ਇਸ ਆਸਾ ਜੀ ਚਿਤ ਲਾ ਲਿਆ, ਆਸਾ ਕਰਕੇ ਮਨੁੱਖ ਦੌੜਾ ਫਿਰਦਾ। ਜਿਸ ਦਿਨ ਇਹ ਸੂਝ ਆ ਗਈ, ਜਿਸ ਦਿਨ ਇਹ ਸਮਝ ਆ ਗਈ ਭਾਈ ਹਮ ਆਦਮੀ ਹਾਂ ਇੱਕ ਦਮੀ, ਅਗਲਾ ਸਾਹ ਪਤਾ ਨਹੀਂ ਹੋਣਾ ਕਿ ਨਹੀਂ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਮਤਾਂ ਜਾਪਦਾ ਕੀ ਜਾਣਿਆ ਜੇ ਅਗਲਾ ਸਾਹ ਆਉਣਾ ਕਿ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕੋਲ ਤੇਰਾ ਨਾਮ ਰੂਪੀ ਧਨ ਹੈ। ਭਗਤ ਕਬੀਰ ਜੀ ਨੂੰ ਕਿਸੇ ਸ਼ਾਹੂਕਾਰ ਨੇ ਕਿਹਾ ਵੀ ਐਵੇਂ ਕੰਗਾਲ ਤਾਈ ਕੱਟ ਰਹੇ ਆ, ਗਰੀਬੀ ਰੰਗ ਕਾਈ, ਮੇਰੇ ਘਰ ਆ ਕੇ ਬਹਿ ਜਾ, ਤੈਨੂੰ ਰੋਟੀ ਮੈਂ ਦਿਆ ਕਰਾਂਗਾ। ਕਹਿਣ ਲੱਗੇ ਇੰਝ ਨਹੀਂ ਹੋ ਸਕਦਾ ਵੀ ਇੱਕ ਸ਼ਾਹੂਕਾਰ ਕਿਸੇ ਦੂਜੇ ਸ਼ਾਹੂਕਾਰ ਦਾ ਮੁਹਤਾਜ ਹੋਵੇ। ਕਹਿਣ ਲੱਗੇ ਕੰਗਾਲ ਹੈਗਾ, ਸ਼ਾਹੂਕਾਰ ਦੀ ਬਰਾਬਰਤਾ ਕਰਦਾ, ਮੈਂ ਸ਼ਾਹੂਕਾਰ। ਕਹਿਣ ਲੱਗੇ ਨਹੀਂ, ਜਿਹੜਾ ਧਨ ਤੇਰੇ ਕੋਲ ਆ ਨਾ ਉਹ ਐਵੇਂ ਹੀ ਆ। ਕਹਿੰਦੇ ਜਿਹੜਾ ਸਾਡੇ ਕੋਲ ਹੈ, ਅਗਨ ਨਾ ਦਹੈ ਪਵਨ ਨਹੀਂ ਮਗਨ, ਤਸਕਰ ਨੇਰ ਨਾ ਆਵੇ, ਰਾਮ ਨਾਮ ਧਨ ਕਰ ਸੰਚੌਨੀ, ਸੋ ਧਨ ਕਤ ਹੀ ਨਾ ਜਾਵੇ, ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ, ਇਸ ਧਨ ਕਾਰਨ ਸਿਵ ਸੰਕਾਦਕ, ਖੋਜਤ ਪਏ ਉਦਾਸੀ, ਮਨ ਮੁਕੰਦ ਜੇਬਾ ਨਾਰਾਇਣ, ਪਰੈ ਨ ਜਮ ਕੀ ਫਸੀ। ਤੇਰਾ ਧਨ ਬਰਬਾਦ ਹੋਣ ਵਾਲਾ ਹੈ, ਤੇਰਾ ਧਨ ਸਾਥ ਜਾਣ ਵਾਲਾ ਨਹੀਂ, ਸਾਡਾ ਧਨ ਨਾਲ ਰਹਿਣ ਵਾਲਾ ਹੈ। ਇਹੋ ਧਨ ਜੀਐ ਸੇਤੀ ਰਵ ਰਹਿਆ, ਜੀਐ ਨਾਲੇ ਜਾਏ। ਫਿਰ ਨਾਮ ਰੂਪੀ ਧਨ ਲੱਭਦਾ ਨੀ ਕਿਸੇ ਨੂੰ, ਤੇ ਕਿਸੇ ਕੋਲ ਹੈਗਾ ਕਿ ਨਹੀਂ, ਜਿਹਦੇ ਕੋਲ ਉਹਨੂੰ ਪਤਾ। ਕਹਿੰਦੇ ਜੀਐ ਸੇਤੀ ਰਵ ਰਹਿਆ, ਜਿੰਦ ਦੇ ਨਾਲ ਹੈ ਵਸ ਰਿਹਾ, ਜੀਐ ਨਾਲ ਜਾਏ, ਜਿੰਦ ਦੇ ਨਾਲ ਹੀ ਜਾਏਗਾ। ਹੋਰ ਕਰਮ ਧਰਮ ਖੁਸ ਜਾਣਗੇ ਰਾਹ ਚ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇਸ ਪ੍ਰਕਾਰ ਕਹਿੰਦੇ ਇੱਕ ਨਿਮਖ ਮਾਤਰ ਵੀ ਸਿਮਰਨ ਨਾਲ, ਜਿਸ ਧਨ ਦੇ ਯਾਦ ਕਰਨ ਨਾਲ, ਚੇਤੇ ਰੱਖਣ ਨਾਲ, ਜਿਸ ਧਨ ਨੂੰ ਇਕੱਠਾ ਕਰਨ ਨਾਲ, ਇੱਕ ਨਿਮਖ ਮਾਤਰ ਵੀ ਇਕੱਠਾ ਕਰੇਗਾ ਤਾਂ ਛੁੱਟ ਜਾਏਗਾ, ਬਾਕੀ ਧਨ ਕੋਈ ਚੀਜ਼ ਨਾਲ ਨਹੀਂ ਨਿਭੇਗੀ। ਇਸ ਕਰਕੇ ਦੇਖੋ, ਜਿਹੜਾ ਦੁਨਿਆਵੀ ਲੋਕਾਂ ਦਾ, ਲੀਡਰਾਂ ਦਾ, ਮਾਇਆ ਧਾਰੀਆਂ ਦਾ ਸਤਿਕਾਰ ਕਰਨਾ ਹੈ, ਉਹਨਾਂ ਨੂੰ ਨਮਸਕਾਰ ਕਰਨੀ, ਇਹ ਮਾਇਆ ਨੂੰ ਮੱਥਾ ਟਿਕਦਾ ਹੈ। ਜਿਹੜਾ ਕਿਸੇ ਸੰਤ ਦਾ ਸਤਿਕਾਰ ਹੈ, ਰੱਬ ਦੇ ਦਾਸ ਦਾ ਸਤਿਕਾਰ ਹੈ, ਇਹ ਰੱਬ ਨੂੰ ਮੱਥਾ ਟਿਕਦਾ, ਕਿਉਂਕਿ ਉਹਦੇ ਨਾਮ ਅੱਗੇ ਕੋਈ ਝੁਕਦਾ ਨਾ। ਫਿਰ ਵੇਖੋ, ਦੁਨਿਆਵੀ ਜਿਹੜਾ ਮਨੁੱਖ ਆ, ਲੀਡਰ ਹੈ, ਉਹਦੇ ਕੋਲ ਜੇ ਚਲੇ ਜਾਓ ਤੁਸੀਂ, ਫਰੈਦੀ ਬਣ ਜਾਓ, ਚਰਨੀ ਪੈ ਜਾਓ ਉਹਦੀ, ਇੰਨੀ ਤੁਸੀਂ ਭਗਤੀ ਕਰੋ, ਇਹਨੂੰ ਰਜਾ ਲਓ, ਖੁਸ਼ ਕਰ ਲਓ, ਜੋ ਕੁਝ ਉਹਦੇ ਕੋਲ ਆ ਮਿੱਤਰੋ, ਸਾਰਾ ਕੁਝ ਤਾਂ ਨਾ ਦੇਵੇਗਾ। ਉਹਦਾ ਖਜ਼ਾਨਾ ਵੀ ਕੋਈ ਲਿਮਿਟ ਵਿੱਚ ਹੈ ਨਾ, ਤੇ ਉਹ ਆਪਣੇ ਜੋਗਾ ਬਚਾ ਕੇ ਰੱਖ ਕੇ ਕੁਝ ਦੇਵੇਗਾ, ਥੋੜਾ ਜਿਹਾ ਦੇਵੇਗਾ, ਸਾਰਾ ਤਾਂ ਦੇਣ ਨਹੀਂ ਲੱਗਾ, ਕਿਉਂਕਿ ਉਹਦਾ ਖਜ਼ਾਨਾ ਮੁੱਕਣ ਵਾਲਾ ਨੂੰ ਡਰ ਪਿਆ ਮੁੱਕ ਜੂਗਾ, ਉਹ ਸਾਰਾ ਧਨ ਨਹੀਂ ਦੇਵੇਗਾ, ਰਾਜ ਤਾਂ ਦੇਣ ਨਹੀਂ ਲੱਗਾ। ਜਿਹੜਾ ਪ੍ਰਮਾਤਮਾ ਦੇ ਖਜ਼ਾਨੇ ਹਨ ਉਹ ਮੁੱਕ ਹਨ, ਜੋ ਮੰਗੋਗੇ, ਜੋ ਮੰਗੀ ਆ ਸੋਈ ਪਾਈ ਆ। ਤੇ ਫਿਰ ਜਿਹੜੇ ਸੰਤ ਜਾਨੇ ਮਹਾਰਾਜ ਕਹਿੰਦੇ ਸੰਤ ਰਿਦਾ ਭੰਡਾਰ, ਸੋ ਇਸ ਪ੍ਰਕਾਰ ਗੁਰਬਾਣੀ ਭੰਡਾਰ ਭਰ, ਕਥਾ ਕੀਰਤਨ ਰਹਿ ਰੰਗ ਰਤਾ, ਇਹ ਸੰਤ ਜਨ ਦੀ ਅਵਸਥਾ ਹੈ, ਉਹਦਾ ਹਿਰਦਾ ਭੰਡਾਰ ਹੋਇਆ, ਸੰਤ ਹਿਰਦਾ ਭੰਡਾਰ ਮੁੱਕਣ ਵਾਲਾ ਨਹੀਂ। ਜਲਣ ਜੀ ਇੱਕ ਮਹਾਤਮਾ ਹੋਏ ਨੇ ਸੰਤ, ਦੇਖੋ ਸੰਤ ਦੀ ਕਰਨੀ ਕੈਸੀ ਹੈ। ਮਹਾਰਾਜ ਤਾਂ ਇੱਥੋਂ ਤੱਕ ਵਦਨ ਕਰਦੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਦਲੇ ਕੀਤੀ ਛੁੱਟੀ ਨਾਲੇ। ਧੰਨ ਐਸਾ ਜਿਹਨਾਂ ਦੇ ਕੋਲ ਆ ਨਾ, ਜੋ ਮਨ ਚਿਤ ਇੱਕ ਅਰਾਧੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਨਾਮ ਇੱਕ ਨੇ ਜਪਿਆ, ਪਰ ਉਹਦੇ ਨਾਮ ਜਪਣ ਦੀ ਬਦੌਲਤ, ਉਹਦੀ ਸੇਵਾ ਕਰਨ ਵਾਲੇ, ਉਹਦਾ ਸਤਿਕਾਰ ਕਰਨ ਵਾਲੇ, ਉਹਦੇ ਨਾਲ ਸੰਬੰਧ ਰੱਖਣ ਵਾਲੇ, ਕਿੰਨੀ ਦੁਨੀਆਂ ਨਾਲ ਹੋਰ ਛੁੱਟ ਜਾਂਦੀ ਹੈ। ਅਨਗਿਣਤ ਕਰੋੜਾਂ ਲੋਕ ਉਹਦੀ ਕਮਾਈ ਨੂੰ ਭੋਗਦੇ ਪਹੁੰਚਦੇ ਨੇ ਮਗਰੋਂ ਵੀ, ਉਹਦੇ ਜਿਉਂਦਿਆਂ ਵੀ ਮਗਰੋਂ ਵੀ, ਕਈ ਪੀੜ੍ਹੀਆਂ ਤੱਕ ਲੋਕ ਭੋਗਦੇ ਨੇ, ਕਈ ਕਈ ਸਮੇਂ ਤੱਕ। ਇਸ ਪ੍ਰਕਾਰ ਨਾਮ ਐਸਾ ਹੈ। ਉਹ ਸੰਤ ਜਲਣ ਜੀ ਨੂੰ ਰੋਜ਼ ਇੱਕ ਸ਼ਾਹੂਕਾਰ ਨਮਸਕਾਰ ਕਰਦਾ ਹੁੰਦਾ ਸੀ। ਉਹਨਾਂ ਦੀ ਯਾਦ ਗੁਰਦੁਆਰਾ ਸਾਹਿਬ ਬਣਿਆ ਹੋਇਆ, ਨਸ਼ਹਿਰਾ ਢਾਲਾ, ਪਾਕਿਸਤਾਨ ਤੇ ਪੰਜਾਬ ਦੇ ਬਾਰਡਰ ਤੇ ਆ ਨਸ਼ਹਿਰਾ ਢਾਲਾ, ਉੱਥੇ ਉਹਨਾਂ ਦੇ ਘਰਵਾਲੇ ਦਾ ਨਾਮ ਸੀ ਰਾਮ ਕੀ। ਸ਼ਾਹੂਕਾਰ ਰੋਜ਼ ਭਾਵਨਾ ਨਾਲ ਅੰਦਰੋਂ ਨਮਸਕਾਰ ਕਰਦਾ ਸੀ। ਕਈ ਲੋਕ ਮਾਇਆ ਪ੍ਰਾਪਤ ਕਰਕੇ ਨਾ ਆਕੜ ਪੈਂਦੇ, ਮਾਇਆ ਰੂਪੀ ਧਨ ਚ ਇਹ ਵੀ ਇੱਕ ਹੈਗਾ ਦੋਸ਼ ਭਾਈ, ਮਨੁੱਖ ਹੰਕਾਰ ਦੇ ਟਿੱਲੇ ਤੇ ਚੜ ਜਾਂਦਾ ਵੀ ਮੇਰੇ ਬਰਾਬਰ ਹੁਣ ਕੋਈ ਨੀ, ਮੈਨੂੰ ਕੋਈ ਵੱਧ ਘੱਟ ਕਿਉਂ ਬੋਲੇ, ਮੈਂ ਸਭ ਤੋਂ ਵੱਡਾ। ਔਰ ਕਿਸੇ ਅੱਗੇ ਝੁਕਦੇ ਨਹੀਂ, ਹੰਕਾਰੀ ਬਣ ਜਾਂਦੇ ਨੇ। ਪਰ ਕੁਝ ਨੇਕ ਬੰਦੇ ਹੁੰਦੇ ਨੇ, ਸਭ ਕੁਝ ਪ੍ਰਾਪਤ ਕਰਕੇ ਵੀ, ਸਾਰਾ ਕੁਝ ਹੁੰਦਿਆਂ ਹੋਇਆ ਵੀ, ਉਹਨਾਂ ਅੰਦਰ ਨਿਰਮਾਣਤਾ ਹੁੰਦੀ ਹੈ, ਭਗਤੀ ਦਾ ਕੋਈ ਅਸਰ ਹੁੰਦਾ, ਕੋਈ ਪੂਰਬਲਾ ਕਰਮ ਹੁੰਦਾ। ਉਹ ਸ਼ਾਹੂਕਾਰ ਰੋਜ਼ ਨਮਸਕਾਰ ਹੀ ਕਰਦਾ ਸੀ। ਤੇ ਉਹ ਜਦੋਂ ਅੰਤ ਸਮਾਂ ਉਹਦਾ ਆ ਗਿਆ, ਸੰਤਾਂ ਨੇ ਜਾਣ ਲਿਆ ਵੀ ਉਹ ਚੜ੍ਹਾਈ ਕਰਨ ਵਾਲਾ, ਤੇ ਆਪਣੇ ਘਰਵਾਲੀ ਦਾ ਵੀ ਅੰਤ ਸਮਾਂ ਜਾਣ ਲਿਆ ਵੀ ਰਾਮ ਕੀ ਜਾ ਰਹੀ ਹੈ ਪ੍ਰਲੋਕ ਨੂੰ। ਕਹਿਣ ਲੱਗੇ ਰਾਮ ਕੀ, ਤੇਰੇ ਸਵਾਸ ਪੂਰੇ ਹੋਣ ਵਾਲੇ ਆ, ਤੇ ਜਾਂਦੀ ਧਰਮਰਾਜ ਨੂੰ ਕਹਿ ਦੇਵੀ ਜਾਂਦੀ ਜਾਂਦੀ ਵੀ ਉਹ ਸ਼ਾਹੂਕਾਰ ਸਾਨੂੰ ਨਮਸਕਾਰ ਕਰਦਾ ਸੀ, ਭਲਾ ਆਦਮੀ ਆ, ਉਹਨੂੰ ਜਮਾਂ ਦੇ ਵਸ ਨਹੀਂ ਪਾਉਣਾ। ਕਹਿਣ ਲੱਗੇ ਸੱਤ ਵਜਨ ਦੀ, राम की चढ़ाई कर गई तो फिर जिंदी हो गई। संत नाराज हो राम की फिर आ गई, रब के हुक्म च दखल अंदाजी। कह लगे भगत जी मैं सारी जिंदगी पक्की परता धर्म निभाया है, तुहाडा बचन मनिया है, तुसीं सुनेहा दिता है धर्मराज नूं सुनेहा दे जमा दे वस नहीं पाउणा शाहूकार नूं, हुण जो धर्मराज ने अगों वचन किया वह भी तो तुहानूं दसना सी ना, इस करके वापस आ गया। धर्मराज कहिंदा महापुरशो तुहाडा हुक्म सिर मत्थे, ये शाहूकार जमा दे वस नहीं पवेगा, तुसीं जो कहो तुहाडा हुक्म सानूं मनना पैणा, जिन्हों तुसी छड़ाओ उन्हों कौन फसा सकता, इस करके शाहूकार जमा दे वस नहीं पाएगा। इंज धर्मराज ने सुनेहा दिता मैं तुहानूं दसना ही, फिर चढ़ाई कर गई और शाहूकार भी उस दिन चढ़ाई कर गया तो जमा तो छुड़ गया। महाराज बाणी का वचन है, केवल ऐ ना कोई समझे भी ये उस तरह वचन चलिया आ रहा जबानी जबानी तो झूठ होगा। गुरु ग्रंथ साहब महाराज कहते हैं जे को जियो कह उन्हां को जम की तलब न हो, जे कोई उन्हां दे ताए जियो कहे ना सत्कार करे अंदरों भावना नाल संत खुश हो जाण तां जमा की तलब नहीं होगी, जमा वालों पुछगिछ नहीं होगी। तलब का मतलब है पुछगिछ, उन्हां दा हिसाब किताब उहदी कचहरी च पहुंच जाएगा। इस प्रकार धर्म राय दर कागज फर जन नानक लेखा समझा, ये कुछ क उपमा है जिन्होंने नाम जपया है, पर महाराज ने तो बेअंत उपमा की है कि वह भावे नीवी तो नीवी जात पैदा होन विच सनाती सेवक होए, नानक पढ़िया पहरै सोए, मैं अपने शरीर की जुती बना के उस दास की पैरी पा दिया जिहड़ा नीवी दा कुल तेरा भगत है, नानक बगोएद जंतरा तेरे चाकरा पा खाक। मैं बेनती करदा, गुरु नानक साहब कहिंदे ने असीं बेनती करदे हां तेरे जनता असीं हां, पर किहो जिहा जाना जिहड़े तेरे चाकरा चाकरी करन वाले भगत ने, उन्हां दी पा खाक चरणा दी धूड़ वर्गे दास हां तेरे। इस प्रकार महाराज ने सिख्या दित्ती है ना सानू भगती करन वास्ते जरूरी अंग है, सुन बावरे मत जाने प्रभ मैं पाया, मत जाने ये गल भी रब नूं प्राप्त कर लिया, सुन बावरे थियो रेण जिनी प्रभ त्याया, इना वेख भी रब नूं किन्ने पाया जा मैं पा लवांगा। जिहड़े त्यौंदे दिसदे रब नूं याद करन वाले तैनूं दिसण, अपने आप नूं उहनां दी धूड़ बना लै। हंकार जिहड़ा ना ये गुण नहीं अंदर बंदे च रहण दिंदा, ना भगती अंदर ठहर सकदी है ना कोई गुण। निम्रता एडा वड्डा गहना है कि इत्थे सारे गुण टिकदे ने आ गए, इस करके अपने आप नूं सब तो नीवा समझना, हम नीवी प्रभ आते उच्चा क्यों कर मिलिया जाए राम। सो मन मैला सच निर्मला, मन मैला है परमात्मा निर्मल रूप है, जदों तक अपना आप निर्मल नहीं हुंदा उदों तक रब नहीं मिलना। अपने आप नूं निर्मल करन वाले पासे तुर पईए तां कोई बुरा नहीं दिसदा। इस करके महाराज कहिंदे ने भई जे कोई भगत है रब दा प्यारा है जिहदे कोल नाम रूपी धन है, हे वाहिगुरु जिहदे मन विचों तू नहीं विसरिया, वह कीड़ी वर्गा आदमी दुनिया विच भावें दिसदा कीड़ी समझदे होण लोग उहनूं भी गरीब है कंगाल है रंक है, वह बहुत वड्डे धन वाला है, उहदे बराबर पहाड़ां वर्गा जिन्हां कोल धन माल है ना, समुद्रां दे समुद्र भरे हुए होण धन दे, बड़े बड़े वड्डे शहनशाह पातशाह होण, उस कीड़ी की बराबरता नहीं कर सकते, उस तेरे प्यारे दी भगत की बराबरता कोई नहीं कर सकता जिदे विचों जिदे मन विचों तू नहीं विसरदा, ऐसा जिहड़ा तेरा भगत होवे। सो जिसने तेनू प्राप्त किया वह सब तो महान है, हर दासन स्यो प्रीत है, हर दासन को मत मित, हर दासन कै वस है ज्यों जंती कै वस जंत। रब आप कहिंदे उन्हां दासां दे वस विच है, जिवें बजंतरी दे वस विच वाजा हुंदा जिदों नूं मर्जी वजाई जाए जो मर्जी वाजा कढ़ी जाए, इसे प्रकार वाहिगुरु जिहड़ा वह अपने भगतां दे वस विच है, कीता लोड़ लसोई कराएन, जो कराउणा चाहुंदे ने वह कराउंदे ने, जो कराउणा चाहुणगे रब उत्थों भज नहीं सकदा क्योंकि भगती करके वस च कीता। इस प्रकार सच्चे पातशाह ने इस पौड़ी अंदर सलाउण योग परमात्मा नूं सलाउण दी सिक्ख्या दित्ती है, अते सयूर ने नाल सिक्ख्या दित्ती है कि जिन्हां ने सलाया है वह अंत तां नहीं पा सके पर इन्ने महान बन गए कि उन्हां दी बराबरता कोई नहीं कर सकेगा। इन्हां बचनां द्वारा सच्चे पातशाह ने सानू ज्ञान बख्शिया है, दास पासों होईआं भुल्लां चुकां सतगुरु महाराज ते आप संगत ने क्षमा करनी है।
संबंध साह सुल्तान ग्रह सिति माल धन इली तुलना होवनी जे तिस मन होना विसर।
वाहेगुरु जी का खालसा वाहेगुरु जी की फतेह।